ਸਤਿਗੁਰੂ ਜੀ ਬੋਲੇ, ਮਨ ਸੁਖ ਤ੍ਰੈ ਗੱਲਾਂ ਪੱਲੇ ਬੰਨਣ ਵਾਲੀਆਂ ਹਨ। ਨਾਮ ਵਿੱਚ ਲਿਵ ਲਾਉਣੀ, ਹਉ ਮੈਂ ਜਿੱਤਣੀ, ਭਾਣੇ ਵਿੱਚ ਸੁਖ ਮਨਾਉਣਾ। ਨਾਮ ਦੀਆਂ ਗੱਲਾਂ ਬਾਤਾਂ ਤੂੰ ਸੁਣ ਚੁੱਕਾ ਹੈ। ਨਾਮ ਬਿਨਾਂ ਗਤੀ ਨਹੀਂ, ਇਹੋ ਹੀ ਸੂਖਮ ਤੇ ਨਿਰਵਿਘਨ ਰਸਤਾ ਹੈ। ਨਾਮ ਜਪੋ, ਜਪਦਿਆਂ ਸਿਮਰਨ ਹੋ ਜਾਏਗਾ। ਸਿਮਰਨ ਮਨ ਪ੍ਰਾਣਾ ਤੇ ਸਰੀਰ ਵਿੱਚ ਵਸ ਜਾਵੇਗਾ। ਇਸ ਵਿੱਚ ਟਿਕਿਆ ਤੇ ਇਸ ਪ੍ਰਵਾਹ ਵਿੱਚ ਟੁਰਦਿਆਂ ਮੋਹ ਮਾਇਆ ਕਟੀਜੇਗੀ ਤੇ ਸਾਈਂ ਦਾ ਪਿਆਰ ਜਾਗੇਗਾ। ਸੁਰਤ ਸਾਈਂ ਰੁੱਖੀ ਹੋ ਜਾਏਗੀ। ਬਾਹਰ ਵੱਲੋਂ ਮਨ ਦਾ ਧਾਵਣਾ ਮਰਿਆਦਾ ਵਿੱਚ ਹੁੰਦਾ ਜਾਏਗਾ। ਇੰਦਰੇ ਮਨ ਦੇ ਵਸ ਵਿੱਚ ਰਹਿਣਗੇ, ਖਿੱਚੋ ਤਾਣ ਛੱਡਣਗੇ। ਮਨ ਅੰਦਰ ਜਾਗ ਪਈ ਉੱਚੀ ਬੁੱਧੀ ਦੇ ਹੇਠ ਤੁਰਨ ਲੱਗ ਪਏਗਾ। ਬੁੱਧੀ ਨਿਰਮਲ ਹੋ ਕੇ ਨਿਰੰਕਾਰ ਦੀ ਅਗਵਾਨੀ ਵਿੱਚ ਆਵੇਗੀ। ਆਪੇ ਤੇ ਕਾਬੂ ਵਧੇਗਾ। ਪਰ ਨਾਲ ਬਾਣੀ ਦਾ ਅਭਿਆਸ ਰੱਖੋ, ਪੜ੍ਹੋ, ਗਾਵੋ, ਵਿਚਾਰੋ। ਬੁੱਧੀ ਉਸ ਨਾਲ ਵਿਵੇਚਨਾ ਵਿੱਚ ਜਾਏਗੀ, ਮਨ ਟਿਕੇਗਾ ਤੇ ਠੰਡ ਵਰਤੇਗੀ। ਬਾਣੀ ਦੇ ਅਭਿਆਸ ਨਾਲ ਨਾਮ ਦੀ ਕੀਮਤ ਦੀ ਸੋਝੀ ਤੇ ਨਾਮ ਵਿੱਚ ਰੁਚੀ ਵੱਧਦੀ ਹੈ। ਕਿਸੇ ਵੇਲੇ ਨਾਮ ਤੋਂ ਉਖੜਿਆ ਤੇ ਤੋਟ ਪੈਣ ਵੇਲੇ ਬਾਣੀ ਰੱਖਿਆ ਕਰਦੀ ਹੈ। ਇਹ ਬਾਣੀ ਗੁਰੂ ਅਕਾਲ ਪੁਰਖ ਦੀ ਹੈ। ਇਹ ਧੁਰੋਂ ਆਈ ਹੈ। ਇਹ ਧੁਰ ਨੂੰ ਲੈ ਤੁਰੇਗੀ। ਇਹ ਧੁਰ ਨੂੰ ਅਪੜਾਵੇਗੀ। ਬਾਣੀ ਮਾਨੋ ਦਾਇਰਾ ਹੈ, ਗੁਲਿਆਈ, ਤੇ ਨਾਮ ਮਾਨੋ ਨੁਕਤਾ ਹੈ, ਵਿਚਲਾ ਮਰਕਸ। ਇਹ ਤਾਂ ਹੈ ਨਾਮ ਦਾ ਸਾਧਨ। ਦੂਜੀ ਗੱਲ ਇਹ ਸਮਝ ਲੈ, ਸਾਨੂੰ ਸਾਡੇ ਮੂਲ ਤੋਂ ਨਖੇੜਨ ਹਾਰ ਹੈ ਸਾਡੇ ਅੰਦਰ ਵਹਿ ਰਹੀ ਹਉ। ਇਸ ਨੂੰ ਅਸਾਂ ਆਪੇ ਤੋਂ ਨਖੇੜ ਵੱਖਰਾ ਕਰਕੇ ਵੇਖਣਾ ਹੈ। ਇੱਕ ਪਾਸੇ ਤਾਂ ਬਾਣੀ ਤੇ ਨਾਮ ਸਾਨੂੰ ਅੰਤਰਮੁਖ ਕਰਨਗੇ, ਦੂਜੇ ਪਾਸੇ ਸਾਡੀ ਇਹ ਵਿਚਾਰ ਕਿ ਹਉ ਸਾਰੇ ਬੰਧਨਾਂ ਦਾ ਮੂਲ ਹੈ। ਇਹ ਯਤਨ ਕਿ ਇਸ ਨੂੰ ਵੇਖਣਾ ਤੇ ਇਸ ਨੂੰ ਨਿਖੜਵਾਂ ਰੁੱਖ ਲੈਣਾ ਹੈ, ਸਾਨੂੰ ਸੱਚ ਪਰ ਲੈ ਜਾਏਗੀ। ਜੀਵ ਦੇ ਅੰਦਰ ਹਉ ਮੈਂ ਹਾਂ ਦਾ ਰੂਪ ਧਾਰ ਕੇ ਅਭਿਮਾਨ ਵਿੱਚ ਆਉਂਦੀ ਹੈ, ਸਾਈ ਵਿੱਚ ਤੇ ਜੀਵ ਵਿੱਚ ਪਰਦਾ ਤਾਣਦੀ ਹੈ ਭੁੱਲ ਦਾ। ਹਉ ਮਨ ਨੂੰ ਬਾਹਰ ਨੂੰ ਰੁੱਖ ਦਿੰਦੀ ਹੈ ਤੇ ਮੈਂ ਮੇਰੀ ਵਿੱਚ ਆਪਣੇ ਆਪ ਨੂੰ ਪਸਾਰਦੀ ਹੈ। ਦੇਖੋ, ਜਦੋਂ ਜੀਵ ਆਕੜਦਾ ਤੇ ਹੰਕਾਰਦਾ ਹੈ ਤਾਂ ਹਉ ਆਪਣੇ ਆਪ ਨੂੰ ਮੈਂ ਵਿੱਚ ਹੰਕਾਰ ਵਿੱਚ ਦਿਖਾਲ ਰਹੀ ਹੈ। ਜਦੋਂ ਲੈਂਦਾ ਹੈ ਧਾਉਂਦਾ ਹੈ, ਲੈ ਕੇ ਖੁਸ਼ ਹੁੰਦਾ ਹੈ, ਮਾਣਦਾ ਹੈ, ਭੋਗਦਾ ਹੈ, ਅਰਥਾਤ ਜਦੋਂ ਇਸ ਨੂੰ ਇਸ ਦੀ ਮੇਰੀ ਦੀ ਪੂਰਨਤਾ ਦਾ ਸਮਾਨ ਲੋੜੀਦਾ ਹੈ ਜਾਂ ਲੱਜਦਾ ਹੈ ਤਾਂ ਉਹ ਹਉ ਕਾਮਣਾ ਬਣ ਜਾਂਦੀ ਹੈ। ਕਦੇ ਭੋਗ ਦਾ ਰੂਪ ਧਾਰਦੀ ਹੈ, ਕਦੇ ਲੋਭ ਦਾ ਤੇ ਕਦੇ ਮੋਹ ਦਾ। ਫਿਰ ਜਦੋਂ ਹੰਕਾਰ ਨੂੰ ਠੋਕਰ ਵੱਜੇ ਤਾਂ ਇਹ ਕ੍ਰੋਧ ਬਣ ਕੇ ਪ੍ਰਗਟਦੀ ਹੈ। ਜੇ ਕ੍ਰੋਧ ਕੁਛ ਸਾਰ ਨਾ ਸਕੇ ਫਿਰ ਕ੍ਰੋਧ ਜਲਨ, ਸਾੜਾ ਤੇ ਈਰਖਾ ਬਣ ਜਾਂਦੀ ਹੈ। ਸੋ ਇਹ ਹਉ ਹੀ ਸਭੋ ਕੁਛ ਬਣਦੀ ਹੈ। ਇਸ ਕਰਕੇ ਹਉਮੈ ਹੀ ਬੰਧਨ ਰੂਪ ਹੈ। ਜੰਮਣ ਮਰਨ ਸਾਰੇ ਖੇਲ ਮਾਇਆ ਦੇ ਇਸੇ ਵਿੱਚ ਹੋ ਰਹੇ ਹਨ। ਇਸੇ ਹਉ ਦੀ ਸੋਝੀ, ਡਰ ਦੀ ਸੋਝੀ ਅੱਗੇ ਤਣਿਆ ਹੋਇਆ ਪੜਦਾ ਉਤਾਰ ਦਿੰਦੀ ਹੈ। ਇਹੀ ਮਾਨੋ ਰੋਗ ਰੂਪ ਹੈ, ਦੂਰ ਹੋਵੇਗੀ ਇਹ ਨਾਮ ਦੀ ਕਮਾਈ ਨਾਲ। ਪਰ ਇਸ ਦੀ ਇਹ ਸਮਝ ਨਾਮ ਅਭਿਆਸ ਦੇ ਨਾਲ ਨਾਲ ਹੀ ਰੱਖੀ ਦੀ ਹੈ, ਕਿਉਂਕਿ ਸਤਸੰਗ ਦੇ ਕਰਮਾਂ ਵਿੱਚ ਹੀ ਆ ਕੇ ਵਿਘਨਕਾਰੀ ਹੁੰਦੀ ਹੈ ਤੇ ਨਾਮ ਜਪਣ ਦੇ ਰਸਤੇ ਵਿੱਚ ਰੋਕਾਂ ਪਾਉਂਦੀ ਹੈ। ਨਾਮ ਨਾਲ ਪ੍ਰਾਪਤ ਮਨ ਦੀ ਨਿਰਮਲਤਾਈ ਵਿੱਚ ਵੀ ਮੈਂ ਗਿਆਨੀ, ਮੈਂ ਤਪੀ, ਮੈਂ ਅਭਿਆਸੀ ਦੇ ਭਾਵ ਖੜੇ ਕਰਦੀ ਹੈ। ਇਸ ਕਰਕੇ ਹਉਮੈ ਦੇ ਰੂਪ ਆ ਹਨ, ਇਹਨਾਂ ਤੋਂ ਭੁਲੇਖਾ ਟਪਲਾ ਨਹੀਂ ਖਾਣਾ, ਇਹ ਸਾਵਧਾਨਤਾ ਰੱਖਣੀ ਹੈ। ਗੱਲ ਕੀ? ਹਉਮੈ ਜਾਣਨੀ ਹੈ ਤੇ ਜਿੱਤਣੀ ਹੈ। ਤੀਸਰੀ ਗੱਲ ਹੈ ਭਾਣਾ ਮੰਨਣਾ। ਜਗਤ ਵਿੱਚ ਵਸਦਿਆਂ ਦੁੱਖ ਸੁੱਖ ਵਾਪਰਦੇ ਹਨ, ਹਰਖ ਸੋਕ ਆਉਂਦੇ ਹਨ, ਇਹਨਾਂ ਦੀ ਠੋਕਰ ਅੰਦਰ ਡੂੰਘੀ ਜਾਂਦੀ ਹੈ। ਅਸਲ ਵਿੱਚ ਤਾਂ ਇਹ ਠੋਕਰ ਹਉਮੈ ਨੂੰ ਲੱਗਦੀ ਹੈ, ਜਿਸ ਵਿੱਚ ਮੈਂ ਮੇਰੀ ਦਾ ਨਿਵਾਸ ਹੈ। ਮੈਂ ਨੂੰ ਜਦ ਮੇਰੀ ਦੀ ਪ੍ਰਾਪਤੀ ਵਿੱਚ ਰੋਕ ਪਵੇ ਜਾਂ ਪ੍ਰਾਪਤ ਖੁੱਸੇ ਤਦੋਂ ਇਹ ਦੁਖੀ ਹੁੰਦੀ ਹੈ। ਸੋ ਜਦੋਂ ਹੋਣੀਆਂ ਵਾਪਰ ਕੇ ਮੇਰੀ ਦੇ ਪਦਾਰਥ ਵਿਣਸਦੇ ਜਾਂ ਵਿਛੜਦੇ ਹਨ, ਉਸ ਵੇਲੇ ਜੋ ਇਸ ਨੂੰ ਭਾਣਾ ਕਰਕੇ ਮੰਨਦਾ ਹੈ ਉਹ ਠੋਕਰ ਨਹੀਂ ਖਾਂਦਾ ਤੇ ਹਉਮੈ ਤੋਂ ਨਖੇੜਾ ਪਾਉਂਦਾ ਹੈ। ਜਿਨ੍ਹਾਂ ਪਦਾਰਥਾਂ ਤੇ ਮੋਹ ਵਾਲੇ ਆਪਣਿਆਂ ਨੇ ਰਹਿਣਾ ਨਹੀਂ, ਜੋ ਕਦੇ ਸਾਡੇ ਪਾਸ ਨਹੀਂ ਸਨ, ਜੋ ਮਿਲੇ ਸਨ ਤੇ ਵਿਛੜਨਗੇ, ਉਹ ਕਦੇ ਵੀ ਸਾਡੇ ਨਹੀਂ ਹਨ। ਉਹਨਾਂ ਵਿੱਚ ਕਾਹਦੀ ਤ੍ਰਿਸ਼ਨਾ ਤੇ ਕਾਹਦਾ ਜਕੜਵਾਂ ਮੋਹ? ਆਏ ਹੁਕਮ ਵਿੱਚ ਗਏ ਹੁਕਮ ਵਿੱਚ ਅਸੀਂ ਨਿਰੰਕਾਰ ਦੇ ਤੇ ਨਿਰੰਕਾਰ ਸਾਡਾ ਅੰਦਰ ਜਿਸ ਨਾਲ ਲਿਵ ਦੁਆਰਾ ਮਿਲ ਰਹੇ ਹਾਂ ਇਸ ਬਾਹਰ ਦੇ ਆਉਣ ਪ੍ਰਾਪਤ ਹੋਣ ਵਿੱਚ ਵਿਛੜਨ ਤੇ ਵਿਣਸਣ ਦਾ ਸਾਨੂੰ ਲੇਪ ਕਿਉਂ ਜੋ ਹੋ ਰਿਹਾ ਹੈ ਹੁਕਮ ਵਿੱਚ ਹੋ ਰਿਹਾ ਹੈ ਹਾਂ ਹਉਮੈ ਵਿੱਚ ਕੀਤੇ ਕਰਮਾਂ ਅਨੁਸਾਰ ਧੁਰੋਂ ਹੋ ਗਏ ਹੁਕਮਾਂ ਵਿੱਚ ਹੋ ਰਿਹਾ ਹੈ ਸਾਡਾ ਪਿਆਰਾ ਰੱਬ ਹੈ ਜੋ ਕੁਛ ਅਸਾਂ ਲਈ ਕਰਦਾ ਹੈ ਭਲਾ ਹੈ ਸਾਡਾ ਪਿਆਰ ਦਾਤੇ ਨਾਲ ਹੈ ਦਾਤਾਂ ਨਾਲ ਨਹੀਂ ਦਾਤਾਂ ਦੇਣ ਲੈਣ ਵਾਲਾ ਆਪ ਹੈ ਅਸੀਂ ਸਦਾ ਉਸ ਨਿਰੰਕਾਰ ਨਾਲ ਲੱਗੇ ਰਹੀਏ ਇਉਂ ਦੀ ਵਿਚਾਰ ਦੁੱਖ ਸੁੱਖ ਵਾਪਰਨ ਵੱਲ ਜਦੋਂ ਹਉਮੈ ਜ਼ੋਰ ਪਕੜਦੀ ਹੈ ਚਾਹੋ ਹੰਕਾਰ ਦਾ ਚਾਹੋ ਕ੍ਰੋਧ ਦਾ ਚਾਹੋ ਟੋਆ ਖਾਂਦੀ ਹੈ ਗਮ ਚਿੰਤਾ ਦਾ ਤਦੋਂ ਸਿਮਰਨ ਦੇ ਪ੍ਰਵਾਹ ਤੇ ਲਿਵ ਦੀ ਧਾਰਾ ਨੂੰ ਟੁੱਟਣ ਨਹੀਂ ਦਿੰਦੀ ਇਹ ਤ੍ਰੈ ਗੱਲਾਂ ਮਨਸੁਖ ਜੀ ਸੁਖੀ ਮਨ ਵਾਲੇ ਬਣਾ ਦਿੰਦੀਆਂ ਹਨ ਮਨਸੁਖ ਘਰ ਨਹੀਂ ਗਿਆ ਐਸਾ ਗੁਰੂ ਪ੍ਰੇਮ ਦੀ ਡੋਰ ਵਿੱਚ ਵੱਜਾ ਕਿ ਕਿੰਨਾ ਚਿਰ ਸੁਲਤਾਨਪੁਰੇ ਟਿਕ ਗਿਆ ਰੋਜ਼ ਸਤਸੰਗ ਵਿੱਚ ਹਾਜ਼ਰ ਹੋਵੇ ਕੀਰਤਨ ਵਿੱਚ ਰਚੇ ਗੁਰੂ ਕੀ ਬਾਣੀ ਕਿਤਨੀ ਕੰਠ ਕਰ ਲਈ ਕਿਤਨੀ ਸਾਰੀ ਲਿਖ ਲਈ ਅੰਮ੍ਰਿਤ ਵੇਲੇ ਜਾਗਣ ਲਈ ਨਾਮ ਵਿੱਚ ਲਿਵ ਪਰਪੱਕ ਹੋ ਗਈ ਸੰਸਾਰ ਅਗਨ ਦੇ ਦਾਹ ਤੋਂ ਬਚਣ ਜੋਗੀ ਖੁਨਕੀ ਪ੍ਰਾਪਤ ਕਰਕੇ ਮਨਸੁਖ ਲਾਹੌਰ ਚਲਾ ਗਿਆ ਕਦੇ ਕਦੇ ਦਰਸ਼ਨਾਂ ਨੂੰ ਆਵੇ ਮਹੀਨਾ ਦੋ ਮਹੀਨੇ ਚਰਨ ਸ਼ਰਨ ਰਹੇ ਸਤਸੰਗ ਕਰੇ ਸੁਖੀ ਹੋਵੇ ਤੇ ਫੇਰ ਆਪਣੇ ਕਾਰ ਵਿਹਾਰ ਸੰਭਾਲਣ ਚਲਾ ਜਾਵੇ ਇਉਂ ਇਹ ਸੱਜਣ ਪ੍ਰਵਾਨ ਗ੍ਰਸਤ ਉਦਾਸ ਦਾ ਇੱਕ ਚੋਣਵਾਂ ਹੀਰਾ ਤਿਆਰ ਹੋ ਗਿਆ ਤੇ ਲਾਹੌਰ ਵਿੱਚ ਸਿੱਖੀ ਦਾ ਇਹ ਧਰੋਹਾ ਬਣ ਗਿਆ ਭਗੀਰਥਾ ਜਿਸ ਦੇ ਸਤਸੰਗ ਦੀ ਪਾਹ ਨਾਲ ਮਨਸੁਖ ਸੁਖੀ ਹੋਇਆ ਸੀ ਗੁਰੂ ਚਰਨਾਂ ਵਿੱਚ ਹੀ ਨਿਵਾਸ ਰੱਖਦਾ ਰਿਹਾ ਤਦ ਤਾਈ ਚਰਨ ਸ਼ਰਨ ਹੀ ਰਿਹਾ ਕਿ ਜਦ ਤਾਈ ਦਾਤੇ ਨੇ ਨਵਾਂ ਚੋਜ ਵਰਤਾਉਣ ਦਾ ਸੰਕਲਪ ਧਾਰਿਆ ਭਗੀਰਥ ਗੁਰੂ ਪ੍ਰੇਮ ਵਿੱਚ ਬਹੁਤ ਹੀ ਅਨਰੁਕਤ ਰਹਿੰਦਾ ਸੀ ਤੇ ਵਿਛੜ ਨਹੀਂ ਸੀ ਸਕਦਾ ਜਿਸ ਨੇ ਪਹਿਲਾਂ ਕਾਲ ਕਾਲੀ ਸੀ ਜਿਸ ਨੂੰ ਫਲ ਨਹੀਂ ਸੀ ਲੱਗਾ ਉਸ ਨੂੰ ਜਦ ਦਰੁਸਤ ਪ੍ਰਾਪਤੀ ਹੋਈ ਤਾਂ ਇੰਨੇ ਪ੍ਰੇਮ ਵਿੱਚ ਗਿਆ ਕਿ ਫਿਰ ਘਰ ਮੁੜਨਾ ਹੀ ਭੁੱਲ ਗਿਆ ਇਸ ਤਰ੍ਹਾਂ ਸਮਾਂ ਲੰਘਦਾ ਰਿਹਾ ਇੱਕ ਦਿਨ ਭਗੀਰਥ ਨੂੰ ਹੁਕਮ ਹੋਇਆ ਕਿ ਤੂੰ ਆਪਣੇ ਪਿੰਡ ਮਲਸੀਏ ਜਾ ਰਹੋ ਕਦੇ ਕਦੇ ਦਰਸ਼ਨ ਕਰਨ ਆਇਆ ਕਰ ਡੋਲਣਾ ਨਹੀਂ ਭਗੀਰਥ ਸੁਖੀ ਹੋ ਚੁੱਕਾ ਸੀ ਪੂਰਨ ਪਦ ਪਾ ਚੁੱਕਾ ਸੀ ਪਰ ਪ੍ਰੇਮੀ ਐਸਾ ਸੀ ਕਿ ਇਸ ਬਿਰਹੇ ਨੂੰ ਵੀ ਕੇਵਲ ਹੁਕਮ ਹੋਣ ਕਰਕੇ ਸਿਰ ਮੱਥੇ ਤੇ ਧਰ ਕੇ ਘਰ ਨੂੰ ਗਿਆ ਪਰ ਫੇਰ ਵੀ ਮਹੀਨੇ ਦੋ ਮਹੀਨੇ ਬਾਅਦ ਦਰਸ਼ਨਾਂ ਨੂੰ ਆ ਜਾਇਆ ਕਰੇ।